ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੁਰਤੀ ਨੈਣ ਮੁੰਦ ਕੀ ਸੁਰਤੀ ਸਾਰੇ ਪਾਸਿਆਂ ਤੋਂ ਖਿੱਚ ਕੇ ਹਿਰਦੇ ਵਿੱਚ ਲਿਆਉਣੀ ਅਤੇ ਹਿਰਦੇ ਵਿੱਚ ਧੜਕਣ ਮਹਿਸੂਸ ਕਰਨੀ ਧੜਕਣ ਮਹਿਸੂਸ ਕਰਨੀ ਆਪ ਮਹਾਰਾਜ ਜੀ ਦਿਲ ਵਿੱਚ ਬੈਠ ਕੇ ਇਸ ਨੂੰ ਚਲਾ ਰਹੇ ਹਨ ਅਤੇ ਆਪਾਂ ਨੂੰ ਜਿਉਂਦੇ ਰੱਖ ਰਹੇ ਆਪ ਉਹ ਆਪਣੇ ਸਵਾਸਾਂ ਦੇ ਵਿੱਚ ਬੈਠ ਕੇ ਸਵਾਸ ਅੰਦਰ ਲੈ ਕੇ ਜਾਂਦੇ ਹਨ ਬਾਹਰ ਲੈ ਕੇ ਆਉਂਦੇ ਹਨ ਫਰੀਦਾ ਰੱਬ ਖਜੂਰੀ ਪੱਕੀਆਂ ਫਰੀਦਾ ਰੱਬ ਖਜੂਰੀ ਪੱਕੀਆਂ ਪੱਕੀਆਂ ਖਜੂਰਾਂ ਵਾਂਗੂ ਮਿੱਠਾ ਹੈ ਮਾਖਿਆ ਨਈ ਵਹਨ ਮਾਖਿਆ ਸ਼ਹਿਦ ਨਈ ਨਦੀਆਂ ਅਤੇ ਆਪਣੇ ਅੰਦਰ ਇਸ ਤਰ੍ਹਾਂ ਵਗ ਰਿਹਾ ਹੈ ਜਿਸ ਤਰ੍ਹਾਂ ਸ਼ਹਿਦ ਦੀਆਂ ਨਦੀਆਂ ਵਗ ਰਹੀਆਂ ਆਪਣੇ ਹੀ ਅੰਦਰ ਆਪਣੇ ਹੀ ਅੰਦਰ ਆਪਣੇ ਹੀ ਅੰਦਰ ਹੈ ਉਹ ਜਿਹੜਾ ਪੱਕੀਆਂ ਹੋਈਆਂ ਰੱਸੀਆਂ ਹੋਈਆਂ ਖਜੂਰਾਂ ਵਾਂਗੂ ਮਿੱਠਾ ਹੈ ਅਤੇ ਸ਼ਹਿਦ ਦੀਆਂ ਨਦੀਆਂ ਵਾਂਗੂ ਸ਼ਹਿਦ ਹੈ ਅਤੇ ਸ਼ਹਿਦ ਵੀ ਥੋੜ੍ਹਾ ਬਹੁਤ ਨਹੀਂ ਹੈ ਨਦੀਆਂ ਹੀ ਵਗ ਰਹੀਆਂ ਹਨ ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਵਹਨ ਸ਼ਹਿਦ ਦੀਆਂ ਨਦੀਆਂ ਵਗ ਰਹੀਆਂ ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਵਹਨ ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਵਹਨ ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਵਹਨ ਪੁੱਤਰ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਵਹਨ ਜੋ ਜੋ ਵੰਝੇ ਡੀਹੜਾ ਜਿਹੜਾ ਜਿਹੜਾ ਦਿਨ ਲੰਘ ਰਿਹਾ ਹੈ ਸੋ ਉਮਰ ਹੱਥ ਪਵਨ ਇਹ ਦਿਨ ਨਹੀਂ ਲੰਘ ਰਹੇ ਤੇਰੀ ਉਮਰ ਖਤਮ ਹੋ ਰਹੀ ਦਿਨ ਨਹੀਂ ਲੰਘ ਰਹੇ ਤੇਰੀ ਉਮਰ ਖਤਮ ਹੋ ਰਹੀ ਅਤੇ ਤੇਰੇ ਅੰਦਰ ਪੱਕੀਆਂ ਖਜੂਰਾਂ ਦੇ ਢੇਰ ਲੱਗੇ ਹੋਏ ਤੇਰੇ ਅੰਦਰ ਸ਼ਹਿਦ ਦੀਆਂ ਨਦੀਆਂ ਵਗ ਬਣ ਕੇ ਪਰਮਾਤਮਾ ਵਗ ਰਿਹਾ ਹੈ ਇਹ ਬਾਹਰ ਦੇ ਸ਼ਹਿਦ ਬਾਹਰ ਦੀਆਂ ਖਜੂਰਾਂ ਇਹ ਤਾਂ ਇੱਕ ਸੰਕੇਤ ਹੈ ਕਿ ਉਹ ਬਹੁਤ ਮਿੱਠਾ ਹੈ ਪਰ ਇਹ ਖਜੂਰਾਂ ਇਹ ਸ਼ਹਿਦ ਕੁਛ ਵੀ ਨਹੀਂ ਹਨ ਉਹਦੇ ਮੁਕਾਬਲੇ ਪਰ ਮਨ ਨੂੰ ਸਮਝਾਉਣ ਲਈ ਸਿਰਫ ਹੁਣ ਮਨ ਨੂੰ ਸਮਝਾਉਣ ਲਈ ਸਿਰਫ ਉਹ ਗੱਲ ਹੀ ਕੀਤੀ ਜਾ ਸਕਦੀ ਹੈ ਜਿਸ ਦਾ ਮਨ ਨੂੰ ਪਤਾ ਹੋਵੇ ਇਹਨੂੰ ਅੰਦਰਲੇ ਸ਼ਹਿਦ ਦਾ ਪਤਾ ਨਹੀਂ ਅੰਦਰਲੀਆਂ ਪੱਕੀਆਂ ਖਜੂਰਾਂ ਦਾ ਪਤਾ ਨਹੀਂ ਤੈਨੂੰ ਬਾਹਰ ਦੀ ਉਦਾਹਰਣ ਹੀ ਦਿੱਤੀ ਜਾ ਸਕਦੀ ਅਤੇ ਫਰੀਦ ਸਾਹਿਬ ਕਹਿੰਦੇ ਤੇਰੀ ਉਮਰ ਲੰਘ ਚੱਲੀ ਲੰਘਦੀ ਜਾ ਰਹੀ ਲੰਘਦੀ ਲੰਘਦੀ ਲੰਘ ਹੀ ਚੱਲੀ ਅਤੇ ਅੰਦਰ ਤੇਰੇ ਸ਼ਹਿਦਾਂ ਦੇ ਦਰਿਆ ਵਗ ਰਹੇ ਤੂੰ ਚੱਖੇ ਹਨ ਅੰਦਰ ਵੜ ਕੇ ਬਹੁਤ ਜ਼ਰੂਰੀ ਬਹੁਤ ਫਿਕਰ ਵਾਲੀ ਗੱਲ ਕਿ ਉਮਰ ਲੰਘ ਚੱਲੀ ਅਤੇ ਅਜੇ ਉਹ ਦਰਿਆ ਜਿਨ੍ਹਾਂ ਵਿੱਚ ਇਸ਼ਨਾਨ ਕਰਨ ਨੂੰ ਜਿਨ੍ਹਾਂ ਦਾ ਅੰਮ੍ਰਿਤ ਜਲ ਛਕਣ ਨੂੰ ਆਏ ਸਨ ਜੇ ਅਜੇ ਉਹ ਲੱਭੇ ਨਹੀਂ ਅੰਦਰ ਜੋ ਜੋ ਵੰਝੈ ਡੀਹੜਾ ਡੀਹੜਾ ਦਿਨ ਜਿਹੜਾ ਜਿਹੜਾ ਦਿਨ ਗੁਜ਼ਰ ਰਿਹਾ ਸੋਏ ਉਮਰ ਹੱਥ ਪਵਨ ਜੋ ਜੋ ਵੰਝੈ ਡੀਹੜਾ ਸੋਏ ਉਮਰ ਹੱਥ ਪਵਨ ਜੋ ਜੋ ਵੰਝੈ ਡੀਹੜਾ ਸੋ ਉਮਰ ਹੱਥ ਪਵਨ ਜੋ ਜੋ ਵੰਝੈ ਡੀਹੜਾ ਸੋ ਉਮਰ ਹੱਥ ਪਵਨ ਜਿਸਨੂੰ ਅੰਗਰੇਜ਼ੀ ਵਿੱਚ ਕਹਿੰਦੇ ਜੀ ਅਰਜੈਂਸੀ ਅਰਜੈਂਸੀ ਕਿ ਇੰਨਾ ਇੰਨਾ ਜ਼ਰੂਰੀ ਕੰਮ ਕਿ ਆਪਾਂ ਸਮਝਦੇ ਹਾਂ ਕਿ ਇਸ ਸਾਲ ਦੇ ਇੰਨੇ ਮਹੀਨੇ ਗੁਜ਼ਰ ਗਏ ਮਹਾਰਾਜ ਜੀ ਕਹਿੰਦੇ ਇੰਨੇ ਮਹੀਨੇ ਨਹੀਂ ਗੁਜ਼ਰੇ ਤੇਰੀ ਉਮਰ ਗੁਜ਼ਰ ਗਈ ਮਹੀਨੇ ਨਹੀਂ ਗੁਜ਼ਰੇ ਤੇਰੀ ਉਮਰ ਗੁਜ਼ਰ ਗਈ ਦਿਨ ਨਹੀਂ ਗੁਜ਼ਰ ਰਹੇ ਤੇਰੀ ਉਮਰ ਗੁਜ਼ਰ ਰਹੀ ਤੇਰੀ ਉਮਰ ਗੁਜ਼ਰ ਰਹੀ ਅਤੇ ਜਿਨ੍ਹਾਂ ਨੇ ਇਸ ਦੁਰਲੱਭ ਮਨੁੱਖ ਦੇਹੀ ਨੂੰ ਸੰਭਾਲ ਲਿਆ ਜਿਨ੍ਹਾਂ ਨੇ ਉਹ ਸਭ ਤੋਂ ਉੱਤਮ ਰਸ ਪਛਾਣ ਲਿਆ ਅਤੇ ਛਕਿਆ ਅਤੇ ਤ੍ਰਿਪਤ ਹੋ ਗਏ ਅਤੇ ਸਦਾ ਸਲਾਮਤ ਹਾਰ ਹੋ ਗਏ, ਸਦਾ ਸਲਾਮਤ ਰਹਿਣਗੇ, ਸਦਾ ਸਲਾਮਤ, ਸਦਾ ਸਲਾਮਤ. ਉਹਨਾਂ ਬਾਰੇ ਹਾਂਜੀ ਭਾਈ ਗੁਰਦਾਸ ਜੀ ਕਹਿੰਦੇ, ਤੁਹਾਡੇ ਬਾਰੇ ਜਿਨ੍ਹਾਂ ਨੇ ਸੰਭਾਲ ਲਏ, ਜਿਨ੍ਹਾਂ ਨੇ ਦਿਨ ਸੰਭਾਲ ਲਏ, ਜਿਨ੍ਹਾਂ ਨੇ ਉਮਰ ਲੰਘਦੀ ਜਾਂਦੀ ਨੂੰ ਬਚਾ ਲਿਆ, ਹਾਂ ਸਦਕੇ ਤਿੰਨਾ ਗੁਰਸਿੱਖਾਂ ਸਤਿਗੁਰ ਨੂੰ ਮਿਲਿਆ ਪਗਵਾਇਆ. ਕਿ ਮਹਾਰਾਜ ਜੀ ਦੇ ਚਰਨਾਂ 'ਚ ਆਏ ਅਤੇ ਉਹਦੇ ਨਾਲ ਇਸ ਤਰ੍ਹਾਂ ਦਾ ਪਿਆਰ ਪਾਇਆ ਕਿ ਆਪਣੀ ਕੋਈ ਸ਼ੁੱਧ ਬੁੱਧ ਹੀ ਨਹੀਂ, ਸਮਾਧੀ ਲਾ ਕੇ ਬੈਠੇ. ਦੁਨੀਆਂ ਦੀ ਤਾਂ ਕੀ ਸ਼ੁੱਧ ਬੁੱਧ ਰਹਿਣੀ, ਆਪਣੀ ਵੀ ਸ਼ੁੱਧ ਬੁੱਧ ਨਹੀਂ ਰਹੀ, ਆਪਣੀ ਵੀ ਸ਼ੁੱਧ ਬੁੱਧ. ਹਾਂ ਸਦਕੇ ਤਿੰਨਾਂ ਗੁਰਸਿੱਖਾਂ ਸਤਿਗੁਰ ਨੂੰ ਮਿਲਿਆ ਪਗਵਾਇਆ, ਹਾਂ ਸਦਕੇ ਤਿੰਨਾਂ ਗੁਰਸਿੱਖਾਂ ਸਤਿਗੁਰ ਨੂੰ ਮਿਲਿਆ ਪਗਵਾਇਆ. ਸਦਕੇ ਤਿੰਨਾਂ ਗੁਰਸਿੱਖਾਂ ਸਤਿਗੁਰ ਨੂੰ ਮਿਲਿਆ ਪਗਵਾਇਆ, ਹਾਂ ਸਦਕੇ ਤਿੰਨਾਂ ਗੁਰਸਿੱਖਾਂ ਸਤਿਗੁਰ ਨੂੰ ਮਿਲਿਆ ਪਗਵਾਇਆ. ਸਦਕੇ ਤਿੰਨਾਂ ਗੁਰਸਿੱਖਾਂ ਕਰਨੇ ਉਦਾਸੀ ਅੰਦਰ ਮਾਇਆ, ਮਾਇਆ ਵਿੱਚ ਰਹਿੰਦਿਆਂ ਉਦਾਸ, ਤਾਂ ਹੀ ਤਾਂ ਉਹ ਮਾਇਆ ਛੱਡ ਕੇ ਮਹਾਰਾਜ ਜੀ ਦੇ ਚਰਨਾਂ 'ਚ ਆ ਸਕਦੇ. ਜਿਹੜੇ ਮਾਇਆ ਵਿੱਚ ਜਕੜੇ ਹੋਏ ਉਹ ਨਹੀਂ ਆ ਸਕਦੇ. ਜਿਨ੍ਹਾਂ ਨੇ ਮਾਇਆ ਦਾ ਗਲਬਾ ਆਪਣੇ 'ਤੇ ਪਹਿਨ ਨਹੀਂ ਦਿੱਤਾ, ਮਾਇਆ ਤੋਂ ਭਾਵ ਸੰਸਾਰ, ਸੰਸਾਰਕ ਰਸ ਜਿੰਨੇ ਵੀ ਹਨ, ਉਹਨਾਂ ਤੋਂ ਉਦਾਸ ਰਹੇ, ਉਹਨਾਂ ਤੋਂ ਬਹੁਤੀਆਂ ਆਸਾਂ ਨਾ ਰੱਖੀ. ਸੰਸਾਰ ਤੋਂ ਆਸਾਂ ਨਾ ਰੱਖੀਆਂ, ਉੱਧਰੋਂ ਉਦਾਸ ਹੀ ਰਹੇ. ਹਾਂ ਸਦਕੇ ਤਿੰਨਾਂ ਗੁਰਸਿੱਖਾਂ ਕਰਨੇ ਉਦਾਸੀ ਅੰਦਰ ਮਾਇਆ, ਹਾਂ ਸਦਕੇ ਤਿੰਨਾਂ ਗੁਰਸਿੱਖਾਂ ਕਰਨੇ ਉਦਾਸੀ ਅੰਦਰ ਮਾਇਆ. ਸਦਕੇ ਤਿੰਨਾਂ ਗੁਰਸਿੱਖਾਂ ਕਰਨੇ ਉਦਾਸੀ ਅੰਦਰ ਮਾਇਆ, ਹਾਂ ਸਦਕੇ ਤਿੰਨਾਂ ਗੁਰ ਸਿੱਖਾਂ ਕਰਨੀ ਉਦਾਸੀ ਅੰਦਰ ਮਾਇਆ ਸਦਕੇ ਤਿੰਨਾਂ ਗੁਰਸਿੱਖਾਂ ਗੁਰਮਤਿ ਗੁਰਚਰਨੀ ਚਿੱਤ ਲਾਇਆ, ਜਿਨ੍ਹਾਂ ਨੇ ਗੁਰੂ ਕੋਲੋਂ ਮਤ ਲੈ ਕੇ ਅਤੇ ਫਿਰ ਗੁਰੂ ਦੇ ਚਰਨਾਂ ਵਿੱਚ ਚਿੱਤ ਲਾਇਆ। ਕਿਉਂਕਿ ਹਰ ਇੱਕ ਧਰਮ ਦੀ, ਹਰ ਇੱਕ ਰਸਤੇ ਦੀ ਆਪਣੀ ਆਪਣੀ ਮਤ ਹੈ, ਪਰ ਇੱਥੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਮਤ ਲੈ ਕੇ ਅਤੇ ਉਹਨਾਂ ਦੇ ਚਰਨਾਂ ਨੂੰ ਚਿੱਤ ਲਾਇਆ। ਹਾਂ ਸਦਕੇ ਤਿੰਨਾਂ ਗੁਰਸਿੱਖਾਂ ਗੁਰਮਤਿ ਗੁਰਚਰਨੀ ਚਿੱਤ ਲਾਇਆ, ਹਾਂ ਸਦਕੇ ਤਿੰਨਾਂ ਗੁਰਸਿੱਖਾਂ ਗੁਰਮਤਿ ਗੁਰਚਰਨੀ ਚਿੱਤ ਲਾਇਆ। ਸਦਕੇ ਤਿੰਨਾਂ ਗੁਰਸਿੱਖਾਂ ਗੁਰਸਿੱਖ ਦੇ ਗੁਰਸਿੱਖ ਮਿਲਾਇਆ, ਕਿ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਦੇ ਕੇ ਗੁਰਸਿੱਖ ਨੂੰ ਗੁਰੂ ਨਾਲ ਮਿਲਾ ਲਿਆ। ਗੁਰਸਿੱਖ, ਪਹਿਲਾਂ ਗੁਰਸਿੱਖ ਦੋ ਸ਼ਬਦ ਹਨ, ਗੁਰ ਅਤੇ ਸਿੱਖ। ਗੁਰੂ ਦੀ ਸਿੱਖਿਆ ਦੇ ਕੇ ਅਤੇ ਗੁਰਸਿੱਖ ਨੂੰ, ਦੂਸਰਾ ਗੁਰਸਿੱਖ ਇੱਕ ਸ਼ਬਦ ਹੈ ਤੁਹਾਡੇ ਬਾਰੇ। ਹਾਂ ਸਦਕੇ ਤਿੰਨਾਂ ਗੁਰਸਿੱਖਾਂ ਗੁਰਸਿੱਖ ਦੇ ਗੁਰੂ ਦੀ ਸਿੱਖਿਆ ਦੇ ਕੇ ਗੁਰਸਿੱਖ ਮਿਲਾਇਆ, ਗੁਰਸਿੱਖ ਨੂੰ ਗੁਰੂ ਨਾਲ ਮਿਲਾ ਲਿਆ। ਹਾਂ ਸਦਕੇ ਤਿੰਨਾਂ ਗੁਰਸਿੱਖਾਂ ਗੁਰਸਿੱਖ ਦੇ ਗੁਰਸਿੱਖ ਮਿਲਾਇਆ, ਹਾਂ ਸਦਕੇ ਤਿੰਨਾਂ ਗੁਰਸਿੱਖਾਂ ਗੁਰਸਿੱਖ ਦੇ ਗੁਰਸਿੱਖ ਮਿਲਾਇਆ। ਸਦਕੇ ਤਿੰਨਾਂ ਗੁਰਸਿੱਖਾਂ ਬਾਹਰ ਜਾਂਦਾ ਵਰਜ ਰਹਾਇਆ, ਮਨ ਨੂੰ ਬਾਹਰ ਦੌੜਦੇ ਮਨ ਨੂੰ ਵਰਜ ਕੇ ਅੰਦਰ ਅੰਦਰ ਰੱਖਿਆ ਹਿਰਦੇ ਵਿੱਚ। ਹਾਂ ਸਦਕੇ ਤਿੰਨਾਂ ਗੁਰਸਿੱਖਾਂ ਹਾਂ ਸਦਕੇ ਤਿੰਨਾਂ ਗੁਰਸਿੱਖਾਂ ਬਾਹਰ ਜਾਂਦਾ ਵਰਜ ਰਹਾਇਆ, ਹਾਂ ਸਦਕੇ ਤਿੰਨਾਂ ਗੁਰਸਿੱਖਾਂ ਬਾਹਰ ਜਾਂਦਾ ਵਰਜ ਰਹਾਇਆ। ਸਦਕੇ ਤਿੰਨਾਂ ਗੁਰਸਿੱਖਾਂ ਬਾਹਰ ਜਾਂਦਾ ਵਰਜ ਰਹਾਇਆ, ਹਾਂ ਸਦਕੇ ਤਿੰਨਾਂ ਗੁਰਸਿੱਖਾਂ ਬਾਹਰ ਜਾਂਦਾ ਵਰਜ ਰਹਾਇਆ। सदके तिना गुर सिखा आसा विच निरास वलाया। पहला थे दुनिया वालों उदास हुए ते एक आस रखी उन्हों मिलन दी, एक आस उन्हों मिलन दी रखी, ते फिर देखिया कि ए आस भी रोड़ा है, क्योंकि ए आस भी उदे नाल पूरा प्यार नहीं करन देंदी, उदे मिलन दी तांग लगी रहिंदी है। ए भी ए आस रखनी भी उन्हों उडीकदे रहना ही है, प्यार करना नहीं, उडीक छड्ड के हुण प्यार ही करना, उडीकना भी नहीं है, हुण मिलन दी आस भी नहीं रखनी। हों सदके तिन्ना गुरसिखा आसा विच निरास वलाया, वलाया वलेटिया कि आसा दे विच अपने आप नूं अपने आप दे दुआले निराशा वलेट ले कि प्यार ही करना। ये भुल ही गया कि उन्हों मिलना सी, ये भुल ही गया कि मैं मिलना सी, मैं दी शुद्ध बुद्धि नहीं रह गई, बस ओ ही एक उस दे ही ख्याल। हों सदके तिना गुर सिखा आसा विच निरास वलाया। हों सदके तिना गुर सिखा आसा विच निरास वलाया। सदके तिना गुर सिखा सतगुर दा उपदेश दड़ाया। कि गुरु नानक साहब जी दा उपदेश आपां सारिआं ने दूसरिआं नूं देना है जी, दसना है कि महाराज जी कहिंदे कि तू सानू मिलन लई आया है। गुरु नानक साहब जी लई कहिंदे कि तू तो सानू मिलने आया सी, तू किधर रुज गया, तेनू तो मानस दे ही दिती सी कि तू सानू मिलना है इस देही विच्चों, असी इस देही दे विच होवांगे ते तू अंदर आके सानू मिलना है। ते दसना कि वो दुनिया विच सवाए दुखां तो होर कुछ नहीं है, सवाए फिक्र चिंता दुखां तो होर कुछ नहीं है। ते इत्थे उहदे चरणां विच सब सुख, सब बेपरवाहियां, बेपरवाहियां सब सुख। हों सदके तिना गुर सिखा सतगुर दा उपदेश दड़ाया। हों सदके तिना गुर सिखा सतगुर दा उपदेश दड़ाया। सदके तिना गुरसिख सतगुर नूं मिल आप गवाया। हों सदके तिना गुरसिख ਕਰਨ ਉਦਾਸੀ ਅੰਦਰ ਮਾਇਆ ਹੋਂ ਸਦਕੇ ਤਿੰਨਾਂ ਗੁਰਸਿੱਖਾਂ ਗੁਰਮਤਿ ਗੁਰਚਰਨੀ ਚਿੱਤ ਲਾਇਆ ਹੋਂ ਸਦਕੇ ਤਿੰਨਾਂ ਗੁਰਸਿੱਖਾਂ ਗੁਰਸਿੱਖ ਦੇ ਗੁਰਮੁਖ ਮਿਲਾਇਆ ਗੁਰਸਿੱਖ ਦੇ ਗੁਰਸਿੱਖ ਮਿਲਾਇਆ ਹੋਂ ਸਦਕੇ ਤਿੰਨਾਂ ਗੁਰਸਿੱਖਾਂ ਬਾਹਰ ਜਾਂਦਾ ਵਰਜ ਰਹਾਇਆ ਹੋਂ ਸਦਕੇ ਤਿੰਨਾਂ ਗੁਰਸਿੱਖਾਂ ਆਸਾ ਵਿੱਚ ਨਿਰਾਸ ਬੁਲਾਇਆ ਹੋਂ ਸਦਕੇ ਤਿੰਨਾਂ ਗੁਰਸਿੱਖਾਂ ਸਤਿਗੁਰ ਦਾ ਉਪਦੇਸ਼ ਦ੍ਰਿੜ ਹੋਂ ਸਦਕੇ ਹੋਂ ਸਦਕੇ ਜੀ ਪ੍ਰਹਲਾਦ ਭਗਤ ਨੂੰ ਦਰਸ਼ਨ ਦੇ ਕੇ ਮਹਾਰਾਜ ਜੀ ਬਾਲੇ ਅਤੇ ਮਰਦਾਨੇ ਨੂੰ ਕਹਿੰਦੇ ਕਿ ਚਲੋ ਹੁਣ ਤੁਹਾਨੂੰ ਧਰੂ ਭਗਤ ਦੇ ਦਰਸ਼ਨ ਕਰਾਈਏ ਸੂਖਮ ਸਰੀਰਾਂ ਵਿੱਚ ਹਨ ਮਹਾਰਾਜ ਜੀ ਵੀ ਅਤੇ ਉਹਨਾਂ ਨੇ ਬਾਲੇ ਮਰਦਾਨੇ ਨੂੰ ਵੀ ਸੂਖਮ ਸਰੀਰਾਂ ਵਿੱਚ ਕੀਤਾ ਹੋਇਆ ਹੈ ਧਰੂ ਭਗਤ ਪਾਸ ਆ ਜਾਂਦੇ ਹਨ ਮਰਦਾਨਾ ਪੁੱਛਦਾ ਜੀ ਕਿ ਧਰੂ ਭਗਤ ਕੌਣ ਹੈ ਮਹਾਰਾਜ ਜੀ ਕਹਿੰਦੇ ਮਰਦਾਨੇ ਇਹਨੇ ਛੋਟੀ ਉਮਰ ਵਿੱਚ ਹੀ ਬਹੁਤ ਕਠਿਨ ਤਪੱਸਿਆ ਕੀਤੀ ਸੀ ਫਿਰ ਮਰਦਾਨੇ ਪੁੱਛਿਆ ਜੀ ਇਹਨੂੰ ਕੀ ਦੁੱਖ ਆਉਣ ਲੱਗਾ ਸੀ ਜਿਸ ਦਾ ਕਰਕੇ ਇਹਨੇ ਇੰਨੀ ਤਪੱਸਿਆ ਕੀਤੀ ਕਿਸ ਕਾਰਨ ਕਰਕੇ ਛੋਟੀ ਉਮਰ ਵਿੱਚ ਇੰਨੀ ਤਪੱਸਿਆ ਕੀਤੀ ਅਤੇ ਫਿਰ ਮਹਾਰਾਜ ਜੀ ਦੱਸਦੇ ਹਨ ਕਹਿੰਦੇ ਕਿ ਇੱਕ ਸਮੇਂ ਜੋ ਹਿੰਦੁਸਤਾਨ ਦਾ ਰਾਜਾ ਸੀ ਉਸਦਾ ਨਾਂ ਸੀ ਸ਼ੰਭੂ ਮੁਨ ਅਤੇ ਉਸਦੀ ਇਸਤਰੀ ਦਾ ਨਾਂ ਸੀ ਸੰਤ ਰੂਪਾ ਇਹਨਾਂ ਦੇ ਦੋ ਲੜਕੇ ਸਨ ਇੱਕ ਦਾ ਨਾਂ ਪ੍ਰਿਯਚਿਤ ਔਰ ਦੂਸਰੇ ਦਾ ਨਾਂ ਉਤਾਨਪਾਦ ਇਹ ਦੋਵੇਂ ਵੱਡੇ ਹੋ ਕੇ ਰਾਜੇ ਬਣੇ ਪ੍ਰਿਯਚਿਤ ਬਹੁਤ ਮਸ਼ਹੂਰ ਰਾਜਾ ਹੋਇਆ ਅਤੇ ਉਤਾਨਪਾਦ ਦਾ ਵੀ ਬਹੁਤ ਵੱਡਾ ਰਾਜ ਸੀ ਰਾਜੇ ਉਤਾਨਪਾਦ ਦੀਆਂ ਦੋ ਇਸਤਰੀਆਂ ਸਨ ਇੱਕ ਦਾ ਨਾਂ ਸੀ ਸੁਨੀਤਾ ਔਰ ਦੂਸਰੀ ਦਾ ਨਾਂ ਸੀ ਸੁਰੁਚੀ ਸੁਰੁਚੀ ਤੋਂ ਭਾਵ ਹੁੰਦਾ ਹੈ ਕਿ ਚੰਗੀ ਰੁਚੀ ਰੱਖਣ ਵਾਲੀ ਰੱਬ ਵਾਲੇ ਪਾਸੇ ਅਤੇ ਉਹ ਬਾਦਸ਼ਾਹ ਉਤਾਨਪਾਦ ਸੁਨੀਤਾ ਨੂੰ ਬਿਲਕੁਲ ਪਿਆਰ ਨਹੀਂ ਕਰਦਾ ਸੀ ਅਤੇ ਸੁਰੁਚੀ ਨੂੰ ਆਪਣੇ ਪ੍ਰਾਣਾਂ ਤੋਂ ਵੀ ਜ਼ਿਆਦਾ ਪਿਆਰ ਕਰਦਾ ਸੀ ਦੋਹਾਂ ਦੇ ਘਰ ਇੱਕ ਇੱਕ ਬੇਟਾ ਹੋਇਆ ਸੁਨੀਤਾ ਦੇ ਘਰ ਜੋ ਬੇਟਾ ਹੋਇਆ ਉਸਦਾ ਨਾਮ ਧਰੂ ਰੱਖਿਆ ਗਿਆ ਜੋ ਸੁਰੁਚੀ ਦੇ ਘਰ ਬੇਟਾ ਹੋਇਆ ਉਸਦਾ ਨਾਂ ਉੱਤਮ ਰੱਖਿਆ ਗਿਆ ਅਤੇ ਸੁਰੁਚੀ ਨੂੰ ਬਾਦਸ਼ਾਹ ਬਹੁਤ ਪਿਆਰ ਕਰਦਾ ਸੀ ਇਸ ਲਈ ਉਹ ਇਸ ਤਰ੍ਹਾਂ ਵੱਸਦੀ ਸੀ ਜਿਸ ਤਰ੍ਹਾਂ ਉਸਨੇ ਰਾਜੇ ਨੂੰ ਖਰੀਦਿਆ ਹੋਵੇ ਅਤੇ ਸੁਨੀਤਾ ਵਿਚਾਰੀ ਡਰੀ ਡਰੀ ਜਿਹੀ ਦਾਸੀਆਂ ਵਾਂਗੂ ਵੱਸਦੀ ਸੀ ਇੱਕ ਦਿਨ ਧਰੂ ਜਦ ਉਸਦੀ 5 ਸਾਲ ਦੀ ਉਮਰ ਸੀ ਅਤੇ ਉਸ ਜਗ੍ਹਾ 'ਤੇ ਗਿਆ ਜਿੱਥੇ ਉਸਦਾ ਬਾਪ ਬੈਠਾ ਹੋਇਆ ਸੀ ਬਾਪ ਨੇ ਧਰੂ ਨੂੰ ਫੜ ਕੇ ਆਪਣੀ ਗੋਦ ਵਿੱਚ ਬਿਠਾ ਲਿਆ ਇੰਨੀ ਦੇਰ ਨੂੰ ਰਾਣੀ ਸੁਰੁਚੀ ਉੱਥੇ ਆ ਗਈ ਅਤੇ ਉਸਨੇ ਪ੍ਰਹਲਾਦ ਵਾਹਿਗੁਰੂ ਧਰੂ ਨੂੰ ਰਾਜੇ ਦੀ ਗੋਦ ਵਿੱਚ ਬੈਠਾ ਦੇਖ ਕੇ ਬਹੁਤ ਕ੍ਰੋਧ ਕੀਤਾ ਅਤੇ ਉਸਨੂੰ ਜਲਦੀ ਨਾਲ ਬਾਹੋਂ ਫੜ ਕੇ ਧਰੂ ਕੇ ਪਰਾਂ ਸੁੱਟ ਦਿੱਤਾ ਅਤੇ ਬਹੁਤ ਕ੍ਰੋਧ ਨਾਲ ਬੋਲੀ ਕਿ ਤੈਨੂੰ ਰਾਜੇ ਦੀ ਗੋਦ ਵਿੱਚ ਬੈਠਣ ਦਾ ਕੋਈ ਹੱਕ ਨਹੀਂ ਜੇ ਤੂੰ ਇਹਨਾਂ ਦੀ ਗੋਦ ਵਿੱਚ ਬੈਠਣਾ ਸੀ ਤਾਂ ਮੇਰੀ ਕੁੱਖੋਂ ਜਨਮ ਲੈਣਾ ਸੀ ਤੂੰ ਉਸ ਨੀਚ ਦੀ ਕੁੱਖੋਂ ਜਨਮ ਲਿਆ ਹੈ ਤੈਨੂੰ ਇਹਨਾਂ ਦੀ ਗੋਦ ਵਿੱਚ ਬੈਠਣ ਦਾ ਅਧਿਕਾਰ ਨਹੀਂ ਅਤੇ ਜੇ ਤੂੰ ਚਾਹੁੰਦਾ ਹੈ ਇਹਨਾਂ ਦੀ ਗੋਦ ਵਿੱਚ ਬੈਠਣਾ ਤਾਂ ਫਿਰ ਬਹੁਤ ਕਠਿਨ ਤਪੱਸਿਆ ਕਰ। ਤਪੱਸਿਆ ਕਰਕੇ ਤੂੰ ਆਪ ਇਹ ਸਰੀਰ ਛੱਡਣ ਯੋਗ ਹੋ ਜਾ। ਸਰੀਰ ਛੱਡ ਕੇ ਫਿਰ ਮੇਰੇ ਘਰ ਪੈਦਾ ਹੋ, ਫਿਰ ਤੂੰ ਰਾਜੇ ਦੀ ਗੋਦ ਵਿੱਚ ਬੈਠ ਸਕੇ। ਅਤੇ ਬਹੁਤ ਕ੍ਰੋਧ ਨਾਲ ਬੋਲੀ। ਉਸ ਦਾ ਕ੍ਰੋਧ ਵੇਖ ਕੇ ਛੋਟਾ ਜਿਹਾ ਤਰੂਰ ਡਰ ਗਿਆ ਅਤੇ ਉੱਚੀ ਉੱਚੀ ਰੋਣ ਲੱਗ ਪਿਆ। ਪਰ ਰਾਜਾ ਕਿਉਂਕਿ ਰਾਣੀ ਦੇ ਬਿਲਕੁਲ ਵੱਸ ਵਿੱਚ ਸੀ, ਇਸ ਲਈ ਉਹ ਛੋਟੇ ਜਿਹੇ ਧਰੂ ਨੂੰ ਦਿਲਾਸਾ ਵੀ ਨਾ ਦੇ ਸਕੇ। ਧਰੂ ਰੋਂਦਾ ਰੋਂਦਾ ਆਪਣੀ ਮਾਂ ਪਾਸ ਗਿਆ, ਰਾਣੀ ਸੁਨੀਤਾ ਪਾਸ। ਸੁਨੀਤਾ ਨੇ ਸਾਰਿਆਂ ਨੂੰ ਪੁੱਛਿਆ ਕਿ ਕੀ ਗੱਲ ਹੋਈ ਹੈ। ਉਹਨਾਂ ਨੇ ਦੱਸਿਆ, ਸੁਨੀਤਾ ਦੀਆਂ ਅੱਖਾਂ ਵਿੱਚ ਬਹੁਤ ਜਲ ਆਇਆ ਅਤੇ ਪਰੇ ਨੇਤਰਾਂ ਨਾਲ ਧਰੂ ਨੂੰ ਕੋਲ ਬਿਠਾ ਕੇ ਕਹਿਣ ਲੱਗੀ, ਪੁੱਤਰ ਤੇਰੀ ਉਸ ਮਤਰੇਈ ਮਾਂ ਨੇ ਠੀਕ ਹੀ ਕਿਹਾ ਹੈ ਕਿ ਤੂੰ ਨੀਚ ਮਾਂ ਦੇ ਘਰ ਜਨਮ ਲਿਆ ਹੈ। ਮੈਂ ਨੀਚ ਹੀ ਹਾਂ, ਰਾਣੀ ਨਹੀਂ, ਦਾਸੀਆਂ ਵਾਂਗ ਰਹਿ ਰਹੀ ਹਾਂ। ਪਰ ਮੈਂ ਚਾਹੁੰਦੀ ਹਾਂ ਕਿ ਤੂੰ ਇੱਕ ਤੱਤ ਪਛਾਣ ਕਿ ਇੱਥੇ ਕੋਈ ਵੀ ਕਿਸੇ ਨੂੰ ਦੁੱਖ ਜਾਂ ਸੁੱਖ ਨਹੀਂ ਦਿੰਦਾ। ਦੁੱਖ ਸੁੱਖ ਸਭ ਆਪਣੇ ਕਰਮਾਂ ਦਾ ਹੀ ਫਲ ਹੁੰਦੇ ਹਨ। ਅਤੇ ਜੇ ਤੂੰ ਚਾਹੁੰਦਾ ਹੈ ਕਿ ਤੈਨੂੰ ਸੁੱਖ ਮਿਲੇ, ਤੂੰ ਵੀ ਰਾਜਾ ਬਣੇ, ਤਾਂ ਫਿਰ ਹਰੀ ਦੀ ਤਪੱਸਿਆ ਕਰ, ਉਸਦੀ ਆਰਾਧਨਾ ਕਰ ਪਰਮੇਸ਼ੁਰ ਦੀ, ਜਿਸ ਦੀ ਆਰਾਧਨਾ ਯੋਗੀ ਸਾਧੂ ਮੁਨੀ ਲੋਕ ਕਰਦੇ ਹਨ। ਅਤੇ ਉਸਦੀ ਆਰਾਧਨਾ ਕਰਕੇ ਉਸਨੂੰ ਮਨਾ ਲੈ, ਫਿਰ ਤੂੰ ਰਾਜ ਭਾਗ ਦਾ ਮਾਲਕ ਬਣ ਸਕਦਾ ਹੈ। ਪਰ ਬਹੁਤ ਕਠਿਨ ਹੈ ਉਸਦੀ ਤਪੱਸਿਆ ਕਰਨੀ, ਬਹੁਤ ਮੁਸ਼ਕਲ ਹੈ ਮਨ ਨੂੰ ਰੋਕ ਕੇ ਰੱਖਣਾ ਅਤੇ ਸਾਵਧਾਨ ਰਹਿਣਾ। ਤੈਨੂੰ ਮਨ ਔਰ ਇੰਦਰੀਆਂ ਨੂੰ ਇੱਕ ਕਰਕੇ ਉਸਦੀ ਤਪੱਸਿਆ ਕਰਨੀ ਪਏਗੀ ਅਤੇ ਬਹੁਤ ਲੰਮਾ ਚਿਰ, ਫਿਰ ਕਿਧਰੇ ਜਾ ਕੇ ਇਸ ਦਾ ਫਲ ਮਿਲੇਗਾ। ਪਰ ਫਲ ਜ਼ਰੂਰ ਮਿਲੇਗਾ, ਤੂੰ ਇਹ ਧੀਰਜ ਰੱਖੀ। 5 ਸਾਲ ਦਾ ਧਰੂ ਹੈ, ਆਪਣੀ ਮਾਤਾ ਦੀ ਇਹ ਗੱਲ ਸੁਣ ਕੇ ਉਦੋਂ ਹੀ ਨਗਰ ਛੱਡ ਦਿੰਦਾ ਹੈ ਅਤੇ ਜਮੁਨਾ ਦੇ ਕੰਢੇ ਮਧੂਬਨ ਜੰਗਲਾਂ ਵਿੱਚ ਜਾ ਕੇ ਭਗਤੀ ਕਰਨ ਚਲਾ ਜਾਂਦਾ। ਛੋਟਾ ਜਿਹਾ ਬੱਚਾ, ਸਿਰਫ 5 ਸਾਲ ਦੀ ਉਮਰ ਹੈ, ਇਕੱਲਾ ਰਹਿ ਰਿਹਾ ਹੈ। ਜੜੀਆਂ ਬੂਟੀਆਂ ਦਰਖਤਾਂ ਦਾ ਕੋਈ ਫਲ ਮਿਲ ਗਿਆ ਉਹ ਛੱਕ ਲਿਆ ਅਤੇ ਪ੍ਰਭੂ ਦੇ ਚਰਨਾਂ ਵਿੱਚ ਚਿੱਤ ਲਾਉਣ ਦੀ ਦਾ ਅਭਿਆਸ ਕਰਦਾ ਰਹਿੰਦਾ। ਹੌਲੀ ਹੌਲੀ ਉਸਨੇ ਮਨ ਨੂੰ ਅਤੇ ਇੰਦਰੀਆਂ ਨੂੰ ਇੱਕ ਕਰ ਲਿਆ ਅਤੇ ਉੱਥੇ ਰਹਿ ਕੇ ਪ੍ਰਭੂ ਦਾ ਨਾਮ ਜਪਣ ਲੱਗਾ। ਅਤੇ ਹਰ ਵਕਤ ਪ੍ਰਭੂ ਨੂੰ ਪ੍ਰਸੰਨ ਕਰਨ ਦਾ ਹੀ ਉਸਦੇ ਅੰਦਰ ਖਿਆਲ ਰਹਿੰਦਾ। ਫਿਰ ਇੱਕ ਦਿਨ ਉਹ ਪ੍ਰਸੰਨ ਹੋ ਹੀ ਗਿਆ ਅਤੇ ਉਸਨੇ ਦਰਸ਼ਨ ਦਿੱਤੇ ਅਤੇ ਕਿਹਾ ਕਿ ਧਰੂ, ਮੈਂ ਜਾਣਦਾ ਹਾਂ ਤੂੰ ਕਿਉਂ ਇਹ ਕਠਿਨ ਤਪੱਸਿਆ ਕਰ ਰਿਹਾ ਹੈ। ਤੇਰੀ ਤਪੱਸਿਆ ਪਰਵਾਨ ਹੈ, ਤੂੰ ਇੰਨੀ ਛੋਟੀ ਉਮਰ ਵਿੱਚ ਹੀ ਇੰਨੇ ਕਸ਼ਟ ਚੱਲੇ, ਤੈਨੂੰ ਮੈਂ ਸਭ ਤੋਂ ਵੱਡੇ ਭਗਤ ਹੋਣ ਦਾ ਵਰ ਦਿੰਦਾ ਹਾਂ ਅਤੇ ਜਾ, ਤੇਰੇ ਬਾਪ ਦਾ ਰਾਜ ਤੈਨੂੰ ਮਿਲੇਗਾ। ਤੇਰਾ ਜੋ ਦੂਸਰਾ ਮਤਰੇਆ ਭਰਾ ਉੱਤਮ ਹੈ, ਉਹ ਸ਼ਿਕਾਰ ਖੇਡਣ ਦਾ ਸ਼ੌਕੀਨ ਹੈ। ਇੱਕ ਦਿਨ ਉਹ ਜੰਗਲ ਵਿੱਚ ਸ਼ਿਕਾਰ ਖੇਡਣ ਜਾਏਗਾ, ਉੱਥੇ ਉਸਦੀ ਮੌਤ ਹੋ ਜਾਏਗੀ फिर उसकी माँ उसनू जंगल विच लभन जाएगी तो वह जंगल की अग विच सड़ के उसकी भी उत्थे ही मौत हो जाएगी। सारा राज भाग तैनू मिलेगा, तू हुण वापस नगर नू जा। ये बचन सुन के ध्रुव वापस शहर नू आ गया। एक ऋषि नू पता सी जिसनू के ध्रुव ने हुण नगर विच जाना है। उसने जल्दी नाल एक ब्राह्मण दे हाथ राजे कोल सुनेहा भेजिया कि ध्रुव नगर नू आ रहा है। राजा ये खबर सुन के बहुत प्रसन्न होया, उस ब्राह्मण नू बहुत सोहने रेशमी कपड़े, सोने दे गहने ते रथ बना के दिता। ते ध्रुव नू अगों लैन लई आप दोवें राणियां, दूसरा पुत्र उत्तम, बहुत सारी प्रजा शहरों तुर पई, नाल पंडित पाठ करदे आ रहे हन, लोग तूतियां वाजे वजा रहे। सारे जने आके ध्रुव नू रस्ते विच मिलते हैं। राजा रथ तो उतर के ध्रुव नू गल नाल लाउंदा है। फिर दोवां मातावां ने ध्रुव दा मुख चुम्मिया, उसका सिर पलोसिया, ते उसके भरा ने हाथी तो उतर के उसनू जफ्फी पाई। सारे शहर विच बहुत वड्डा उत्सव मनाया गया। सब गलियां मोहल्लियां विच चंदन छिड़किया गया, चांदी दियां थालियां विच दीवे बाले गए, बहुत मठियाइयां वंडियां गईयां, सारा शहर शिंगारिया गया। ध्रुव वापस घर आ गया। उन्होंने दिनों में ये रीति चलती सी कि जदों बाप बुजुर्ग हो जाता सी तो वह जिम्मेवारी अपने लड़कियां नू सौंप के आप जंगल विच जा के तप करता सी। हुण राजा उतानपद जंगल विच जाना चाहता है। ध्रुव उसनू बहुत प्यारा लगता है क्योंकि उसके अंदर नाम वसया हुआ है। एक दिन उसने अपना राज ध्रुव नू दे के ते आप जंगलां नू बंदगी करन चले गया। ध्रुव दे राज विच सारी प्रजा बहुत सुखी सी, कोई प्राणी भी किसी गलों आवाजार नहीं सी, आकी नहीं सी। उत्तम उसका भरा शिकार करन जांदा सी। एक दिन वो एक जंगल विच हिरना का शिकार करन गया तो उत्थे अगों जंगली लोगों नाल जंगली लोग मिले। जंगलियां ने उसनू घेर लिया कि साड़ी जू है, दोवें पासियां तो लड़ाई हुई ते उत्तम जंगलियां दे हत्थों मारिया गया। जदों उसकी माता नूं ये खबर मिली तां उह जल्दी नाल उस जंगल विच गई जिथे उत्तम गया सी। उत्थे अग लगी हुई सी जंगल नूं, उह चारे पासियां तो अग नाल किर गई ते अग विच ही उसका अंत हो गया। ध्रुव ने कई हजार साल राज किया। सतयुग विच ध्रुव होया है। सतयुग नू 40 लाख वरे हो गए हैं, 40 लाख वरे। ते सतयुग विच प्राणियों दियां उम्रां 1 लाख साल हुंदी सी। फिर त्रेते युग विच 10,000 साल उम्र हुंदी सी। द्वापर विच 1,000 साल, ਤੇ ਹੁਣ ਕਲਯੁਗ ਵਿੱਚ 100 ਸਾਲ ਜਦੋਂ ਧਰੂ ਨੂੰ ਪਤਾ ਲੱਗਾ ਕਿ ਉਸਦੇ ਭਾਈ ਦੀ ਮੌਤ ਹੋ ਗਈ ਹੈ, ਜਾਂਗਲੀਆਂ ਨੇ ਮਾਰ ਦਿੱਤਾ ਹੈ, ਤਾਂ ਉਹ ਫੌਜ ਲੈ ਕੇ ਉਹਨਾਂ 'ਤੇ ਚੜ੍ਹਾਈ ਕਰਨ ਲੱਗਾ। ਤਾਂ ਇੱਕ ਰਿਖੀ ਨੇ ਉਸਨੂੰ ਕਿਹਾ ਕਿ ਬੇਟਾ ਤੂੰ ਤਾਂ ਭਗਤ ਹੈ, ਇਹ ਭਗਤਾਂ ਦਾ ਸੁਭਾਅ ਨਹੀਂ ਹੁੰਦਾ। ਬਹੁਤ ਸਾਰੇ ਉਹ ਲੋਕ ਮਾਰੇ ਜਾਣਗੇ ਜਿਨ੍ਹਾਂ ਦਾ ਕੋਈ ਗੁਨਾਹ ਹੀ ਨਹੀਂ ਹੈ, ਅਤੇ ਬੇਗੁਨਾਹਾਂ ਨੂੰ ਮਾਰਨਾ ਅਤੇ ਭਗਤਾਂ ਦਾ ਬਿਰਧ ਨਹੀਂ ਹੈ। ਧਰੂ ਨੇ ਸਾਰੀ ਪਰਜਾ ਨੂੰ ਬਹੁਤ ਸੁਖੀ ਰੱਖਿਆ। ਅਤੇ ਫਿਰ ਇੱਕ ਦਿਨ ਪਰਮੇਸ਼ਰ ਜੀ ਵੱਲੋਂ ਹੁਕਮ ਆਇਆ ਕਿ ਤੂੰ ਇਹ ਚੋਲਾ ਛੱਡ ਕੇ ਇਸ ਇਹ ਚੋਲਾ ਛੱਡ ਕੇ ਅਤੇ ਆਤਮਕ ਮੰਡਲ ਵਿੱਚ ਆ ਜਾ, ਇੱਥੇ ਸਾਰੇ ਸੂਰਜ ਚੰਦਰਮਾ ਤਾਰੇ ਤੇਰੀ ਪਰਿਕਰਮਾ ਕਰਿਆ ਕਰਨਗੇ ਪਿਆਰ ਨਾਲ, ਅਤੇ ਤੂੰ ਹਮੇਸ਼ਾ ਸੁਖੀ ਵਸੇਂਗਾ। ਧਰੂ ਨੇ ਪਰਮੇਸ਼ਰ ਜੀ ਦਾ ਇਹ ਬਚਨ ਮੰਨ ਕੇ ਜੰਗਲਾਂ ਵਿੱਚ ਚਲੇ ਗਿਆ, ਗੰਗਾ ਦੇ ਕਿਨਾਰੇ ਬੈਠ ਕੇ ਸਮਾਧੀ ਲਾ ਲਈ। ਅਤੇ ਧਿਆਉਣ ਵਾਲਾ ਔਰ ਜਿਸ ਨੂੰ ਧਿਆਈਦਾ ਹੈ ਅਤੇ ਜਿਹੜਾ ਧਿਆਉਂਦਾ ਹੈ, ਇਹਨਾਂ ਦੋਹਾਂ ਨੂੰ ਇੱਕ ਕਰ ਲਿਆ। ਉਸ ਦਸ਼ਾ ਵਿੱਚ ਸੰਸਾਰ ਨਹੀਂ ਰਹਿੰਦਾ, ਪਰਮਾਤਮਾ ਹੀ ਪਰਮਾਤਮਾ ਚਾਰ ਚੁਫੇਰੇ ਅੰਦਰ ਬਾਹਰ ਦਿਸਦਾ ਹੈ। ਉਸ ਦਸ਼ਾ ਵਿੱਚ ਹੋ ਕੇ ਧਰੂ ਨੇ ਆਪਣੀ ਦੇਹ ਛੱਡ ਦਿੱਤੀ ਅਤੇ ਉਸਨੂੰ ਇੱਕ ਹੋਰ ਦੇਹੀ ਮਿਲੀ ਆਤਮਕ ਮੰਡਲ ਆਕਾਸ਼ਾਂ ਵਿੱਚ, ਧਰੂ ਤਾਰਾ ਜਿਸ ਨੂੰ ਆਖਦੇ। ਉਹ ਧਰਤੀ ਤੋਂ 50 ਉਸ ਤਾਰੇ ਤੋਂ ਧਰਤੀ ਤੱਕ